ਕਹਿੰਦੇ ਅਸੀਂ ਸਵਾਹ ਇੱਥੇ ਇਕੱਠੀ ਕਰਿਆ ਜੀ। ਮਹਾਤਮਾ ਨੇ ਗੱਲ ਕਹੀ, ਰਾਜਾ ਹੈਰਾਨ ਹੋਇਆ ਪਰ ਹੁਕਮ ਮੰਨਿਆ। ਰਾਜੇ ਦਾ ਖਿਆਲ ਸੀ ਬੜੀ ਵੱਡੀ ਖਿਲਤ ਕੋਈ ਦੇਣਗੇ ਜਾਂ ਧਨ ਪਦਾਰਥ ਮੇਰੇ ਪਾਸੋਂ ਦਵਾਉਣਗੇ। ਜਦੋਂ ਨੇੜੇ ਹੋਇਆ ਤਾਂ ਮਹਾਤਮਾ ਨੇ ਬੁੱਕ ਭਰ ਕੇ ਉਸ ਜੋਰੀ ਦੇ ਸਿਰ ਵਿੱਚ ਪਾ ਦਿੱਤਾ, ਕਹਿੰਦੇ ਜਾ ਇਹ ਤੈਨੂੰ ਇਨਾਮ ਹੈ। ਹੈਰਾਨ ਹੋ ਗਿਆ ਸਾਰੇ ਮਹਾਤਮਾ ਨੇ ਇਹ ਕੀ ਕੀਤਾ। ਕਹਿਣ ਲੱਗੇ ਵੇਖੋ ਐਡੀ ਵੱਡੀ ਬੁੱਧ ਤੇ ਅਕਲ ਤੈਨੂੰ ਪਰਮੇਸ਼ਰ ਨੇ ਦਿੱਤੀ ਤੇ ਆਹ ਚਮਕੀਲੇ ਪੱਥਰਾਂ ਨਾਲ ਹੀ ਮੱਥਾ ਮਾਰ ਰਿਹਾ। ਸੋ ਉਹ ਅੰਦਰ ਹੀਰਾ ਲਾਲ ਬਣਾਇਆ, ਗੁਰੂ ਕਹਿ ਸ਼ਬਦ ਪਰਖ ਪਰਖ ਅੰਦਰ ਹੈ ਪਰਮੇਸ਼ਰ ਰੂਪੀ ਹੀਰਾ। ਮੁੱਲ ਨਹੀਂ ਵਾਹਿਗੁਰੂ ਤੇਰੀ ਪ੍ਰਾਪਤੀ ਤੋਂ ਬਿਨਾਂ ਅੱਧੀ ਕੌਡੀ ਦੇ ਮੁੱਲ ਨਹੀਂ। ਜਿੰਨਾ ਮਰਜ਼ੀ ਕੋਈ ਸਿਆਣਾ ਬਣ ਜਾਵੇ, ਵਿਦਵਾਨ ਬਣ ਜਾਵੇ, ਸਿਆਣਪ ਚੱਕੀ ਫਿਰੇ, ਪਰ ਅੱਧੀ ਕੌਡੀ ਵੀ ਵਾਹਿਗੁਰੂ ਤੇਰੀ ਪ੍ਰਾਪਤੀ ਤੋਂ ਬਿਨਾਂ ਮੁੱਲ ਨਹੀਂ ਪੈ ਰਿਹਾ ਹੈ। ਆਪ ਕਿਰਪਾ ਕਰੋ ਸਾਖਿਆਤ ਹੋਵੋ।
ਕੀਮਤ ਕੌਣ ਕਰੇ ਤੁਧ ਪਾਵਾਂ,
ਜੇ ਤੈਨੂੰ ਪਾ ਜਾਵਾਂ ਤਾਂ ਕੌਣ ਹੈ ਜਿਹੜਾ ਸਾਡਾ ਕੋਈ ਮੁੱਲ ਪਾ ਸਕੇ। ਕੀ ਕਿਸੇ ਦੇਵਤੇ ਨੇ ਸਾਡੇ ਮੁਕਾਬਲੇ ਤੇ ਬਣ ਜਾਣਾ ਹੈ? ਕੀ ਕਿਸੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਸਾਡੇ ਮੁਕਾਬਲੇ ਤੇ ਬਣ ਜਾਣਾ? ਕਿਸੇ ਨੇ ਵੀ ਨਹੀਂ। ਤੋ ਸਭ ਤੇ ਉੱਚਾ ਸਭ ਤੇ ਸੁੱਚਾ ਜਾਣ ਕੇ ਹਿਰਦੇ ਵਸਿਆ ਭਗਵਾਨ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਰੱਬ ਦੇ ਪਿਆਰਿਆਂ ਦੇ ਬਰਾਬਰ ਫਿਰ ਹੋਰ ਨਹੀਂ ਕੋਈ ਹੁੰਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਦਵੀ ਪ੍ਰਾਪਤ ਹੋਣ ਤੋਂ ਵਾਹਿਗੁਰੂ ਤੈਨੂੰ ਪਾ ਜਾਈਏ, ਕੌਣ ਹੈ ਜਿਹੜੇ ਸਾਡੀ ਜ਼ਿੰਦਗੀ ਦਾ ਕੋਈ ਮੁੱਲ ਪਾ ਸਕੇ?
ਦੇਖ ਦਿਖਾਵਾ ਤੁਹਾਨੂੰ,
ਵਾਹਿਗੁਰੂ ਦੇਖਣ ਨੂੰ ਚਿੱਤ ਕਰਦਾ ਹੈ। ਸੋ ਕਹਿੰਦੇ ਦੇਖ ਲੈ ਫਿਰ ਸਾਡੇ ਤਾਈਂ। ਕਹਿੰਦੇ ਦਿਖਾਵਾ ਤੁਹਾਨੂੰ, ਤੁਹਾਨੂੰ ਪਿਆਰੇ ਜੇ ਤੂੰ ਆਪਣਾ ਸਰੂਪ ਵਿਖਾਉਣਾ ਕਰੇ ਤਾਂ ਹੀ ਵੇਖੀਏ ਨਾ, ਜੇ ਤੂੰ ਨਾ ਵਿਖਾਉਣਾ ਚਾਹੇ ਤਾਂ ਤੈਨੂੰ ਤੱਕੀਏ ਕਿਵੇਂ? ਅਸੀਂ ਨਹੀਂ ਵੇਖ ਸਕਦੇ। ਜੇ ਤੂੰ ਹੀ ਕਿਰਪਾ ਕਰਕੇ ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਦੇ ਦੇਵੇ, ਗਿਆਨ ਦਾ ਸੁਰਮਾ ਪਾ ਦੇਵੇ, ਫਿਰ ਸਾਡੇ ਇਹ ਨੇਤਰ ਖੁੱਲ ਜਾਣ, ਨਿਗਾਹ ਖੁੱਲ ਜਾਵੇ, ਤਾਂ ਤੈਨੂੰ ਤੱਕ ਸਕੀਏ ਨਾ। ਜੇ ਤੂੰ ਆਪ ਦਿਖਾਉਣਾ ਕਰੇ, ਜੇ ਤੇਰੀ ਮਰਜ਼ੀ ਨਹੀਂ ਤਾਂ ਫਿਰ ਨਹੀਂ ਅਸੀਂ ਤੈਨੂੰ ਤੱਕ ਸਕਦੇ। ਸਾਡੀ ਕੋਈ ਬਾਹਰ ਨਹੀਂ, ਤੂੰ ਹੀ ਦਿਖਾਉਣਾ ਕਰ। ਮਹਾਤਮਾ ਸਨ ਇੱਕ, ਸੋ ਉਹਨਾਂ ਦੇ ਪਾਸ ਬਹੁਤੇ ਲੋਕ ਆਇਆ ਕਰਨ ਤੇ ਭਜਨ ਸਿਮਰਨ ਕਰਨ ਦਿਆ ਕਰਨ। ਮਹਾਤਮਾ ਦਾ ਚਿੱਤ ਕਾਹਲਾ ਪੈ ਗਿਆ, ਕਹਿੰਦੇ ਐਵੇਂ ਵਿਅਰਥ ਗੱਲਾਂ ਇੱਧਰ ਉੱਧਰ ਦੀਆਂ ਕਰਦਿਆਂ ਸਮਾਂ ਸੋ ਫਜ਼ੂਲ ਐਵੇਂ ਖਰਾਬ ਹੁੰਦਾ ਹੈ। ਇਸ ਵਾਸਤੇ ਕੋਈ ਯਤਨ ਬਣਾਈਏ, ਕੋਈ ਉੱਤਮ ਅਧਿਕਾਰੀ ਕੋਈ ਸਾਡੇ ਪਾਸ ਆਵੇ, ਕੋਈ ਭਾਵ ਭਗਤੀ ਦੀ ਵਿਚਾਰ ਕਰਨ ਵਾਲਾ ਜਣਾ ਖਾਣਾ ਨਾ ਆਉਣ ਦੇਈਏ। ਜੇ ਐਵੇਂ ਰੋਕਿਆ ਤਾਂ ਕਿਸੇ ਨੇ ਰੁਕਣਾ ਨਹੀਂ। ਉਹਨਾਂ ਨੇ ਤਰੀਕਾ ਬਣਾਇਆ, ਇੱਕ ਬੜਾ ਭਾਰੀ ਕੌੜੇ ਸੁਭਾਅ ਵਾਲਾ ਕੱਟਣ ਵਾਲਾ ਵੱਢਣ ਵਾਲਾ ਕੁੱਤਾ ਰੱਖਿਆ ਉਸ ਤੋਂ ਉਰੇ। ਸੋ ਉਹਨਾਂ ਨੇ ਇੱਕ ਮਾਰਨ ਖੰਡੀ ਗਊ ਰੱਖੀ, ਬੜਾ ਉਹ ਮਾਰਿਆ ਕਰੇ ਜੇ ਕੋਈ ਨੇੜੇ ਜਾਵੇ। ਜੇ ਉਹਨਾਂ ਦੋਹਾਂ ਤੋਂ ਕੋਈ ਅੱਗੇ ਆ ਜਾਵੇ ਤਾਂ ਆਪਣੇ ਦਰਵਾਜ਼ੇ ਦੇ ਮੂਹਰੇ ਇੱਕ ਬਹੁਤੀ ਲੜਾਕੀ ਮਾਈ ਰੱਖੀ ਹੋਈ, ਉਹ ਬਹੁਤੀ ਲੜਿਆ ਕਰੇ। ਸੋ ਪਹਿਲਾਂ ਤਾਂ ਕੁੱਤੇ ਨੇ ਨਹੀਂ ਕਿਸੇ ਨੂੰ ਨੇੜੇ ਆਉਣ ਦੇਣਾ, ਸੜਕ ਤੋਂ ਹੀ ਪਰੇ ਕਰ ਦੇਣਾ। ਸੋ ਕੁੱਤਾ ਬੜਾ ਵੱਢਣ ਵਾਲਾ, ਇਸ ਵਾਸਤੇ ਨੇੜੇ ਨਾ ਜਾਈਏ ਕਿਤੇ ਕੁੱਤਾ ਵੱਢਦਾ ਨਾ ਹੋਵੇ। ਸੋ ਅੱਗੇ ਫਿਰ ਨਹੀਂ ਤਾਂ ਗਊ ਬੜੀ ਉਹ ਮਾਰਨ ਵਾਲੀ ਸੀ, ਅੱਗੇ ਉਹ ਮਾਈ ਲੜਾਕੀ ਤਿੰਨਾਂ ਤੋਂ ਲੰਘ ਕੇ ਕੌਣ ਜਾਵੇ? ਮਹਾਤਮਾ ਮਰਿਆ ਨੰਦ ਵਿੱਚ ਨਹੀਂ ਮਰਿਆ ਅਸਲ, ਪਰ ਇੱਕ ਅਧਿਕਾਰੀ ਸੀ ਬੜਾ। ਤੋ ਕਹਿਣ ਲੱਗਾ ਮੈਂ ਦਰਸ਼ਨ ਜ਼ਰੂਰ ਕਰਨੇ ਨੇ, ਕੋਈ ਬਚਨ ਬਣਾ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਕੇ ਲਾਭ ਲੈਣਾ, ਮਹਾਤਮਾ ਦੇ ਪਾਸ ਜਾਣਾ ਜ਼ਰੂਰ ਹੈ। ਉਹਨੂੰ ਪਤਾ ਲੱਗ ਗਿਆ ਉਹਨੇ ਕੁੱਤੇ ਵਾਸਤੇ ਤਾਂ ਚੂਰੀ ਕੁੱਟ ਕੇ ਲੈ ਲਈ, ਜਦੋਂ ਕੁੱਤਾ ਵੱਢਣ ਪੈਣ ਲੱਗਾ ਤਾਂ ਉਹਨੂੰ ਚੂਰੀ ਪਾ ਦਿੱਤੀ, ਉਹ ਚੂਰੀ ਖਾ ਕੇ ਉਲਟਾ ਪੂਛ ਮਾਰਨ ਲੱਗਾ, ਲੰਘ ਗਿਆ। ਅੱਗੇ ਗਊ ਮਾਰਨ ਖੰਡੀ ਜਦੋਂ ਆਈ ਉਹਦੇ ਵਾਸਤੇ ਹਰਾ ਹਰਾ ਬੜਾ ਸੋਹਣਾ ਘਾਹ ਲੈ ਗਿਆ ਸੀ, ਉਹਨੂੰ ਜਦੋਂ ਘਾਹ ਪਾਇਆ ਤਾਂ ਗਊ ਘਾਹ ਚੜਨ ਲੱਗ ਪਈ, ਇਹ ਅੱਗੇ ਲੰਘ ਗਿਆ। ਜਿਹੜੀ ਲੜਾਕੀ ਮਾਈ ਸੀ ਉਹਨੂੰ ਕਹਿਣ ਲੱਗਾ, ਮਾਈ ਉਹਦੇ ਵਾਸਤੇ ਪਿਓਰ ਤਿੰਨੇ ਲੀੜੇ, ਸੋ ਗਲ ਦਾ ਪੇਟ ਦਾ ਤੇ ਸਿਰ ਦਾ ਪਿਓਰ ਚਾਹੀਦਾ, ਤਿੰਨ ਲੀੜੇ ਲੈ ਗਿਆ ਤੇ ਨਾਲ 25 ਰੁਪਏ ਉੱਪਰ ਰੱਖ ਲੈ। ਸੋ ਕਹਿਣ ਲੱਗੇ, ਮਾਈ ਤੇਰੇ ਵਾਸਤੇ ਤਾਂ ਮੈਂ ਤਿੰਨੇ ਲੀੜੇ ਬਣਾ ਕੇ ਲਿਆ ਤੇ 25 ਰੁਪਏ ਤਾਂ ਤੇਰੇ ਸਤਿਕਾਰ ਵਜੋਂ ਤੂੰ ਆਹ ਪ੍ਰਾਪਤ ਕਰ, ਉਹਨੂੰ ਦੇਖ ਕੇ ਤੂੰ ਅੱਗੇ ਲੰਘ ਗਿਆ। ਉਹ ਮਾਈ ਵੀ ਪ੍ਰਸੰਨ ਹੋ ਗਈ, ਗਊ ਵੀ ਪ੍ਰਸੰਨ ਹੋ ਗਈ ਤੇ ਕੁੱਤੇ ਨੇ ਵੀ ਪ੍ਰਸੰਨ ਕਰ ਲਿਆ। ਫਿਰ ਉਹ ਚਲਾ ਗਿਆ ਮਹਾਤਮਾ ਦੇ ਪਾਸ, ਜਦੋਂ ਪਹੁੰਚਿਆ ਮਹਾਤਮਾ ਬੜੇ ਖੁਸ਼ ਹੋਏ, ਕਹਿਣ ਲੱਗੇ, ਬਾਈ ਤੂੰ ਬੜਾ ਯਤਨ ਕੀਤਾ ਹੈ, ਇਹ ਤਿੰਨੇ ਮੁਸ਼ਕਲਾਂ ਸਨ, ਮੇਰਾ ਖਿਆਲ ਸੀ ਮੈਂ ਆਪਣਾ ਦਰਸ਼ਨ ਨਹੀਂ ਵਿਖਾਉਣਾ, ਪਰ ਤੂੰ ਡਾਢਾ ਯਤਨ ਕੀਤਾ ਹੈ, ਇਸ ਵਾਸਤੇ ਤੈਨੂੰ ਉਹ ਉਪਦੇਸ਼ ਜ਼ਰੂਰ ਦਿਆਂ। ਉਹ ਉਪਦੇਸ਼ ਦੇ ਕੇ ਉਸ ਸਾਈ ਨਿਹਾਲ ਕਰ ਦਿੱਤਾ। ਇਸੇ ਤਰ੍ਹਾਂ ਵਾਹਿਗੁਰੂ ਦੇਖ ਦਿਖਾਵਾਂ ਤੁਹਾਨੂੰ, ਤੋਲਣ ਪਿਆਰਿਆ ਜੇ ਤੂੰ ਵਿਖਾਉਣਾ ਕਰੇ ਤਾਂ ਤੈਨੂੰ ਵੇਖੀਏ ਨਾ। ਇਸੇ ਤਰ੍ਹਾਂ ਤੂੰ ਪਹਿਲਾਂ ਲੋਭ ਰੂਪੀ ਕੁੱਤਾ ਬੱਧਾ ਹੋਇਆ, ਉਹ ਨੀ ਤੇਰੇ ਨੇੜੇ ਆਉਣ ਦਿੰਦਾ ਕਿਸੇ ਨੂੰ, ਲਾਲਚ ਵਿੱਚ ਖਾ ਕੇ। ਸੋ ਦਾੜਾ ਤੇ ਕੇਸ ਮੁੰਨਣ ਤੱਕ ਚਲੇ ਜਾਓ, ਨੌਕਰੀ ਮਿਲ ਜਾਵੇ ਸੋ ਸਿੱਖੀ ਫਿਰ ਵੇਖੀ ਜਾਓ, ਲਾਲਚ ਵਿੱਚ ਪੈ ਕੇ ਸੋ ਸਭ ਕੁਛ ਹੀ ਛੱਡ ਦੇਣਾ, ਧਰਮ ਤੋਂ ਸ੍ਰੇਸ਼ਟ ਹੋ ਜਾਣਾ। ਇਹ ਲਾਲਚ ਰੂਪੀ ਕੁੱਤੇ ਨੇ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾੜ। ਇਸ ਹਲਕੇ ਕੁੱਤੇ ਨੇ, ਲੋਭ ਨੇ ਸਭ ਨੂੰ ਵਿਗਾੜ ਦਿੱਤਾ। ਹੇ ਲੋਭਾ ਲੰਪੜ ਸੰਗ ਸਿਰ ਮੋਰ ਹੈ, ਅਣਕ ਲਹਿਰੀ ਕਲੋਨ ਤੇ ਆਵੰਤ ਜੀ ਆ ਬਹੁ ਪ੍ਰਕਾਰ ਅਣਕ ਪਾਸ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਸਭ ਲੱਗਿਆ, ਅਕਰਣ ਕ੍ਰੋਧ ਅਸਾਦ ਸਾਜੇ ਸਾਜੇ ਨੂੰ ਸਾਜ ਮੱਛਿਆ। ਲੋਭ ਤੂੰ ਬੜਾ ਮਾੜਾ ਹੈ, ਨਾ ਤੂੰ ਮਿੱਤਰਾਂ ਦਾ, ਨਾ ਦੋਸਤਾਂ ਦਾ, ਨਾ ਭੈਣਾਂ ਭਰਾਵਾਂ ਦਾ, ਨਾ ਮਾਂ ਪਿਓ ਦਾ, ਬਲਕਿ ਗੁਰੂ ਘਰ ਦੇ ਨਾਲ ਵੀ ਪਿਆਰ ਨਹੀਂ ਰਹਿਣ ਦਿੰਦਾ। ਇੱਥੋਂ ਵੀ ਚੋਰੀਆਂ ਕਰਨ ਜਾਂਦੇ ਨੇ, ਜੁੱਤੇ ਕੱਟ ਜਾਂਦੇ ਨੇ, ਕਿਸੇ ਕੱਟ ਲੈਂਦੇ ਨੇ, ਗੋਲਕ ਵਿੱਚੋਂ ਕੁਛ ਨਾ ਕੁਛ ਕੱਢ ਲਈਏ। ਤੂੰ ਕਿਸੇ ਪਾਸੇ ਵੀ ਕਿਸੇ ਥਾਂ 'ਚ ਇੱਜ਼ਤ ਰਹਿ ਨਹੀਂ ਨਾ ਦਿੱਤੀ, ਕਿਸੇ ਨਾਲ ਤੂੰ ਪਿਆਰ ਨਹੀਂ ਬਣਿਆ ਰਹਿਣ ਦਿੰਦਾ, ਤੂੰ ਬੜਾ ਮਾੜਾ ਹੈ। ਸੋ ਤੇਰੀ ਸੰਗਤ ਕਰਕੇ ਬੜੇ ਨੀਚ ਬਣ ਜਾਂਦਾ ਪੁਰਸ਼। ਸੋ ਇਹ ਲੋਭ ਰੂਪੀ ਜਿਹੜਾ ਕੁੱਤਾ ਹੈ, ਸੋ ਇਸ ਵਾਸਤੇ ਇਹ ਨਹੀਂ ਨੇੜੇ ਆਉਣ ਦਿੰਦਾ। ਤੇ ਜਿਹੜੀ ਮਾਇਆ ਇਸੇ ਤਰ੍ਹਾਂ ਅੱਗੇ ਅਵਿਦਿਆ ਰੂਪੀ ਗਊ ਹੈ, ਜਿਸ ਤੇ ਰਾਜ ਤੇ ਦਵੈਤ ਤੇ ਦੋ ਸਿੰਘ ਹਨ ਬੜੇ ਭਾਰੀ। ਸੋ ਇਹ ਰਾਜ ਕਿਸੇ ਨਾਲ ਬੋਧ ਤੇ ਕਿਸੇ ਦੇ ਨਾਲ ਵੈਰ, ਇਹ ਸਿੰਘ ਮਾਰ ਮਾਰ ਕੇ ਬੜਾ ਤੰਗ ਕਰਨ ਵਾਲੀ ਹੈ। ਸੋ ਇਸ ਪ੍ਰਕਾਰ ਇਸ ਤੋਂ ਅੱਗੇ ਮਾਇਆ ਰੂਪੀ ਮਾਈ ਹੈ, ਸੋ ਜੋ ਬੜੀ ਲੜਾਕੀ ਹੈ, ਲੜਨ ਵਾਲੀ ਹੈ। ਸੋ ਕਿਸ ਹੀ ਵਾਦ ਘਾਟ ਕਿਸ ਹੀ ਤਗਲੇ ਲੜ ਲੜਨ, ਕਿਸੇ ਕੋਲ ਘੱਟ ਹੈ, ਕਿਸੇ ਕੋਲ ਵੱਧ ਹੈ, ਜਿਸ ਕੋਲ ਵੱਧ ਹੈ ਉਹ ਘੱਟ ਵਾਲਾ ਕਹਿੰਦਾ ਇਹਦੇ ਕੋਲ ਖੋਹ ਲੈਣੀ ਹੈ, ਜਿਹੜਾ ਤਗੜਾ ਉਹ ਮਾਗਰਮੱਛ ਬਣਿਆ ਹੋਇਆ ਉਹ ਕਹਿੰਦਾ ਬਾਕੀ ਛੋਟੇ ਸਾਰਿਆਂ ਨੂੰ ਮੈਂ ਹੀ ਹਜ਼ਮ ਕਰ ਦੇਣਾ। ਆਪਸ ਮੈਂ ਲੜਾਈ ਝਗੜੇ ਪਾਈ ਰੱਖਦੀ ਇਹ ਜਿਹੜੀ ਮਾਇਆ ਹੈ, ਇਹ ਕਿਤੇ ਵੀ ਵੇਖੀਏ ਇਹ ਬੜੀ ਲੜਾਕੀ ਹੈ, ਇਹ ਨਹੀਂ ਨੇੜੇ ਜਾਣ ਦਿੰਦੀ। ਇਹ ਤਿੰਨ ਰੁਕਾਵਟਾਂ ਹਨ। ਹੇ ਵਾਹਿਗੁਰੂ ਢੋਲਣ ਪਿਆਰੇ ਦੇਖ, ਦੇਖਾਂ ਤੈਨੂੰ ਦਿਖਾਵਾਂ ਢੋਲੋ, ਢੋਲਣ ਪਿਆਰੇ ਜੇ ਤੂੰ ਇਹ ਤਿੰਨ ਰੁਕਾਵਟਾਂ ਦੂਰ ਕਰੇ ਤਾਂ ਤੈਨੂੰ ਵੇਖੀਏ ਨਾ। ਸੋ ਉੱਤਮ ਅਧਿਕਾਰੀਏ ਸੋਚਿਆ ਕਿ ਵੇਖਣਾ ਜ਼ਰੂਰ ਹੈ ਆਪਣੇ ਪਿਆਰੇ, ਮਿਲਣਾ ਜ਼ਰੂਰ। ਉਸਨੇ ਮੁਕਤੀ ਦਾ ਜਿਹੜਾ ਲਾਲਚ ਸੀ, ਲੋਭ ਸੀ, ਇਹ ਚੂਰੀ ਕੁੱਟ ਲਈ। ਸੋ ਇਹ ਲੋਭ ਰੂਪੀ ਕੁੱਤੇ ਰੂਪ ਆਈ, ਕਹਿੰਦੇ ਵੇਖ ਮੁਕਤ ਹੋ ਜਾਵੇਗਾ, ਅੰਤਰੂ 84 ਦਾ ਗੇੜਾ ਕੱਟਿਆ ਜਾਵੇਗਾ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਵੇਗਾ। ਸੋ ਮੁਕਤੀ ਰੂਪੀ ਚੂਰੀ ਦਾ ਲਾਲਚ ਇਸ ਲੋਭ ਰੂਪੀ ਕੁੱਤੇ ਨੂੰ ਵਿਖਾ ਕੇ ਲਾਲਚ ਨੂੰ ਅੱਗੇ ਹੋ ਗਿਆ। ਉੱਤਮ ਅਧਿਕਾਰੀ ਜਿਹੜਾ ਵੈਰਾਗ ਧਾਰ ਕੇ ਫਿਰ ਅੱਗੇ ਵੇਖਿਆ ਅਵਿਦਿਆ ਰੂਪੀ ਗਊ ਤੇ ਰਾਗ ਵੈਕ ਕੇ ਸਿੰਘ, ਜਿਹੜਾ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਕਰਾਉਣਾ, ਇਹ ਤਾਂ ਇਹਨੂੰ ਪਾ ਦਿੱਤਾ ਕਿ ਸਾਰੇ ਪਦਾਰਥ ਇਹ ਮਿੱਥਿਆ ਨੇ, ਨਾਲ ਕਿਸੇ ਨੇ ਨਹੀਂ ਜਾਣਾ, ਕੋਈ ਨਾਲ ਨਹੀਂ ਲੈ ਕੇ ਗਿਆ। ਵੱਡੇ ਵੱਡੇ ਜਿਹੜੇ ਹੋਏ ਵੀਰ, ਕੌਡੀ ਕੌਡੀ ਜੋਰ ਤੇ ਜੋਰੇ ਲਾਸ ਕਰੋਰ, ਜਲਤੀ ਬਾਰ ਨਾ ਕਸ਼ ਮਿਲਿਓ ਨਹੀਂ ਲਗੋਟੀ ਤੋਰ। ਇਹ ਜਿਹੜਾ ਮਿੱਥਿਆ ਨਿਸ਼ਚੇ ਕਰਾਇਆ ਸਾਰੇ ਪਦਾਰਥ, ਸੋ ਇਹ ਕਾ ਪਾ ਕੇ ਇਸ ਅਵਿਦਿਆ ਰੂਪੀ ਗਊ ਨੂੰ, ਜਿਹੜੀ ਰਾਜ ਤੇ ਦਵੈਤ ਰੂਪੀ ਸਿੰਘ ਮਾਰਦੀ ਸੀ, ਈਰਖਾ ਰੂਪੀ ਛੜ ਮਾਰਦੀ ਸੀ, ਇਸੇ ਤਰ੍ਹਾਂ ਤਰਕ ਰੂਪੀ ਪੂਛ ਮਾਰਦੀ ਸੀ, ਇਸ ਤੋਂ ਵੀ ਅੱਗੇ ਲੰਘ ਗਿਆ ਗੁਰੂ ਦਾ ਪਿਆਰਾ। ਸੋ ਅੱਗੇ ਵੇਖਿਆ ਮਾਇਆ ਰੂਪੀ ਮਾਈ, ਸੋ ਇਹ ਬੜੀ ਲੜਾਕੀ ਹੈ, ਇਹ ਬੜੀ ਲੜਾਈ ਪਾ ਛੱਡਦੀ ਹੈ। ਇਹਨੂੰ ਤਿੰਨ ਗੁਣ ਜਿਹੜੇ ਸਨ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋ ਗੁਣ ਦਾ ਜਿਹਨਾਂ ਨਾਲ ਸੁਭਾਅ ਉਹ ਲੜਦੇ ਨੇ, ਤਮੋ ਗੁਣ ਵਾਲੇ ਲੜਦੇ ਨੇ, ਸਤ ਗੁਣ ਵਾਲਿਆਂ ਦੀ ਅੰਦਰੇ ਅੰਦਰ ਲੜਾਈ ਬਣੀ ਰਹਿੰਦੀ ਹੈ। ਮੇਰੀ ਪ੍ਰਭਤਾ ਹੋਵੇ, ਮੇਰਾ ਜਸ ਹੋਵੇ, ਇਹਦੀਆਂ ਸਿੱਧੀਆਂ ਮੇਰੇ ਪਾਸ ਆਉਣ, ਲੋਕ ਬਹੁਤ ਮੈਨੂੰ ਮੱਥਾ ਟੇਕਣ, ਬਾਹਰੋਂ ਭਾਵੇਂ ਨਰਮ ਜੇ ਬੋਲਣ ਤੇ ਸਾਧੂ ਕਹਾਉਣ, ਅੰਦਰੋਂ ਇਹ ਲੜਾਈ ਉਹਨਾਂ ਦੇ ਅੰਦਰ ਵੀ ਬਣੀ ਰਹਿੰਦੀ। ਇਸ ਵਾਸਤੇ ਇਹ ਤਿੰਨਾਂ ਗੁਣਾਂ ਰੂਪੀ ਪਿਓਰ ਇਹਨੂੰ ਅਰਪ ਦਿੱਤਾ, ਇਹ ਤਿੰਨੇ ਗੁਣ ਤੂੰ ਗ੍ਰਹਿਣ ਕਰ ਲੈ। ਤੇ 25 ਰੁਪਏ ਕਿਹੜੇ ਸਨ, ਜਿਹੜਾ 25 ਪ੍ਰਕਿਰਤੀਆਂ ਦਾ ਬਣਿਆ ਹੋਇਆ ਇਹ ਸਰੀਰ ਹੈ, ਇਹਦਾ ਦੇਹ ਦੇ ਆਸ ਵੀ ਛੱਡ ਦਿੱਤਾ। ਇਹ 25 ਰੁਪਏ ਵੀ ਤੂੰ ਲੈ ਲੈ ਤੇ ਪਿਓਰ ਵੀ ਤੂੰ ਲੈ ਲੈ। ਜਦੋਂ ਦੇਹ ਦੇ ਆਸ ਵੀ ਛੱਡ ਦਿੱਤਾ, ਤਿੰਨੇ ਗੁਣ ਵੀ ਤਿਆਗ ਦਿੱਤੇ, ਫਿਰ ਮਾਇਆ ਦੀ ਕੋਈ ਵਾਹ ਹੀ ਨਾ ਚੱਲੀ, ਇਸ ਤੋਂ ਅਗਾਂਹ ਲੰਘ ਕੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਫਿਰ ਵੇਖ ਲਿਆ। ਫਿਰ ਢੋਲਣ ਪਿਆਰਿਆ ਜੇ ਇਹੋ ਵਿਖਾਉਣਾ ਕਰੇ ਤਾਂ ਤੇਰੇ ਸਰੂਪ ਨੂੰ ਤੱਕੀਏ, ਨਹੀਂ ਤਾਂ ਰੁਕਾਵਟਾਂ ਵੇਖ ਨਹੀਂ ਸਕਦੇ ਤੇਰੇ ਤਾਂ।
ਦੂਰ ਨਾ ਜਾਣਾ,
ਤੂੰ ਸਾਨੂੰ ਦੂਰ ਜਾਣਦਾ ਹੈ ਨਹੀਂ ਸੱਚੇ ਪਾਤਸ਼ਾਹ, ਦੂਰ ਤਾਂ ਤੂੰ ਨਹੀਂ। ਕਿੱਥੇ ਸਮਝਦਾ ਹੈ?
ਅੰਤਰਮਾਨਾ
ਮੈਂ ਮੰਨਦਾ ਹਾਂ ਜਿੱਦਾਂ ਸ਼ਾਸਤਰਾਂ ਤੇ ਮਹਾਤਮਾ ਤੋਂ ਸੁਣ ਕੇ ਤੂੰ ਅੰਦਰ ਹੈ, ਅੰਦਰ ਫਿਰ ਮਨਮੁਖ ਚਿੱਤ ਹੰਕਾਰ ਰੂਪ ਤਰ੍ਹਾਂ ਹਾਂ। ਮਨ ਤਾਂ ਜਿਹੜਾ ਮੇਰੇ ਤੱਕ ਨਹੀਂ ਪਹੁੰਚ ਸਕਦਾ, ਬੁੱਧ ਨਹੀਂ ਪਹੁੰਚ ਸਕਦੀ, ਚਿੱਤ ਨਹੀਂ ਪਹੁੰਚ ਸਕਦੀ, ਉਹ ਜੜ ਨੇ, ਇਹੋ ਜਿਹਾ ਕਰਕੇ ਤੂੰ ਅੰਦਰ ਸਾਨੂੰ ਮੰਨਿਆ ਹੋਇਆ? ਕਹਿੰਦੇ ਨਹੀਂ ਜੀ।
ਹਰ ਕਾ ਮਹਿਲ ਪਛਾਣਾ,
ਪਰਮੇਸ਼ਰ ਜਿਹੜਾ ਤੇਰਾ ਤੁਰੀ ਅਵਸਥਾ ਰੂਪੀ ਮਹਿਲ ਹੈ ਨਾ, ਸਰੂਪ ਰੂਪੀ ਮਹਿਲ, ਸਾਰਿਆਂ ਦੇ ਅੰਦਰ ਤੂੰ ਬ੍ਰਹਮ ਚੇਤਨ ਵਿਆਪਕ ਰੂਪ ਹੋ ਰਿਹਾ ਹੈ, ਮੈਂ ਤੇਰੇ ਉਸ ਸਰੂਪ ਨੂੰ ਪਛਾਣਨਾ ਕਰਾਂ। ਵਾਹਿਗੁਰੂ ਕਿਰਪਾ ਕਰ।
ਨਾਨਕ ਵੈਸਾਖੀ ਪ੍ਰਭ ਪਾਵੈ,
ਇਸ ਵੈਸਾਖ ਦੇ ਮਹੀਨੇ ਦੁਆਰਾ ਹਜੂਰ ਕਹਿੰਦੇ ਜੇ ਕੋਈ ਪ੍ਰਭੂ ਨੂੰ ਪ੍ਰਾਪਤ ਕਰ ਲਵੇ, ਮੈਂ ਉਹ ਜੋ ਸਾਖੀ ਰੂਪ ਹੈ ਵਾਹਿਗੁਰੂ ਉਸ ਦੀ ਪ੍ਰਾਪਤੀ ਕਰ ਲਵੇ। ਕੌਣ?
ਸੁਰਤ ਸ਼ਬਦ ਮਨ ਮਾਨਾ,
ਜਿਹਨਾਂ ਦਾ ਮਨ ਮੰਨ ਗਿਆ ਸ਼ਬਦ ਵਿੱਚ, ਪਹਿਲਾਂ ਤਾਂ ਸੁਣਨਾ ਤੇ ਫਿਰ ਮੰਨਣਾ, ਤੇ ਫਿਰ ਜਿਹਨਾਂ ਦੇ ਸ਼ਬਦ ਵਿੱਚ ਸੁਰਤ ਜੁੜ ਗਈ ਹੈ, ਉਹ ਵੈਸਾਖ ਦੇ ਮਹੀਨੇ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਨ। ਜਿਹਨਾਂ ਨੇ ਸੁਰਤ ਸ਼ਬਦ ਵਿੱਚ ਨਹੀਂ ਜੁੜੀ ਉਹ ਨਹੀਂ ਪ੍ਰਾਪਤ ਕਰ ਸਕਦੇ। ਜਿਹਨਾਂ ਦੇ ਅੰਦਰ ਸੁਰਤ ਸੁਪ੍ਰੀਤ ਹੈ, ਸੁਪਤ ਗਿਆਤ ਹੈ ਸ਼ਬਦ ਬ੍ਰਹਮ ਦੀ, ਮਨ ਮੰਨ ਗਿਆ ਹੈ ਜਿਹਨਾਂ ਦਾ, ਉਹ ਵੈਸਾਖ ਦੇ ਮਹੀਨੇ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਹਨ।
ਮਾਹੋ ਜੇਠ ਭਲਾ,
ਹੁਣ ਗਰਮੀ ਦੇ ਦਿਨ ਆ ਗਏ ਹਨ, ਜੇਠ ਅਖਾੜਾ ਕਾਮ, ਜੇਠ ਤਿਉਹਾਰ ਦੇ ਮਹੀਨੇ ਚ ਧੁੱਪ ਬੜੀ ਪੈਂਦੀ ਹੈ, ਤੋ ਮਾਹੋ ਜੇਠ ਭਲਾ, ਤੇ ਜੇਠ ਦਾ ਮਹੀਨਾ ਵੀ ਬੜਾ ਭਲਾ ਹੈ।
ਪ੍ਰੀਤਮ ਕਿਉਂ ਵਿਸਰੈ,
ਪ੍ਰੀਤਮ ਪਿਆਰਿਆ ਤੂੰ ਕਿਉਂ ਭੁੱਲੇ ਸਾਨੂੰ, ਕਿਰਪਾ ਕਰ ਤੂੰ ਨਾ ਵਿਸਰ। ਜੇਠ ਦਾ ਮਹੀਨਾ ਫਿਰ ਸਾਨੂੰ ਭਲਾ ਚੰਗਾ ਲੱਗੇਗਾ, ਤੂੰ ਨਾ ਸਾਨੂੰ ਭੁੱਲ, ਫਿਰ ਜੇਠ ਦਾ ਮਹੀਨਾ ਵੀ ਬੜਾ ਚੰਗਾ ਹੈ।
ਥਲ ਤਾਪ ਹੈ ਸਰ ਭਾਰ,
ਬਹੁਤ ਹੀ ਧੁੱਪ ਦਾ ਕਾਰਜ, ਥਲ ਥਾਂ ਹਨ ਇਹ ਤਪਦੇ ਹਨ, ਸਰ ਸਦਰਸ ਭਾਰ ਪੱਟਦੇ, ਜਿਵੇਂ ਪੱਟ ਤਪਦਾ ਹੈ ਇਹ ਉਹ ਸਾਰੇ ਥਾਂ ਤਪ ਰਹੇ ਹਨ। ਸਭ ਥਾਵਾਂ ਤੇ ਗਰਮੀ ਗਰਮੀ ਹੈ, ਪਸ਼ਤੀ ਨਹੀਂ ਆਈ, ਇਹ ਸਾਰੇ ਥਾਂ ਤਪ ਰਹੇ ਹਨ।
ਸਾ ਤਨ ਦਿਨੋਂ ਕਰੈ,
ਸਾ ਤਨ ਇਹ ਇਸਤਰੀ ਜਿਹੜੀ ਹੈ ਇਹ ਬੇਨਤੀ ਕਰਦੀ ਹੈ, ਪਤੀ ਕਿਰਪਾ ਕਰ ਸਾਖਿਆਤ ਹੋ ਦਰਸ਼ਨ ਦੇ,
ਤਨ ਬਿਨੋਂ ਕਰੇਂਦੀ,
ਤਨ ਬੇਨਤੀ ਕਰਦੀ ਹੈ ਇਸਤਰੀ,
ਗੁਣ ਸਾਰੇਂਦੀ,
ਪਤੀ ਆਪਣੇ ਦੇ ਗੁਣਾਂ ਨੂੰ ਸਾਰੇਂਦੀ, ਚੇਤੇ ਕਰਦੀ ਹੈ, ਯਾਦ ਕਰਦੀ ਹੈ,
ਗੁਣ ਸਾਰੀ ਪ੍ਰਭ ਭਾਵਾ,
ਗੁਣਾਂ ਨੂੰ ਚੇਤੇ ਕਰਦੀ ਹੈ ਜਿਸ ਕਰਕੇ ਪ੍ਰਭੂ ਆਪਣੇ ਪਤੀ ਮਾਲਕ ਨੂੰ ਭਾ ਜਾਵੇ।
ਸਾਚਾ ਮਹਿਲ ਰਹੇ ਬੈਰਾਗੀ,
ਇਸੇ ਪ੍ਰਕਾਰ ਤੋਂ ਖਾਲਸਾ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਮਾਹੋ ਜੇਠ ਭਲਾ, ਮਾਹ ਜਿਹੜਾ ਉਤਕ੍ਰਿਸ਼ਟ ਹੈ, ਜੇਠ ਨਾਮ ਵੱਡੇ ਦਾ, ਵੱਡਾ ਕੌਣ ਹੈ? ਸਰ ਤੀਬਰ ਸਰ ਤਮ ਵੈਰਾਗ, ਸਭ ਤੋਂ ਵੱਡਾ ਵੈਰਾਗ, ਨੌ ਪ੍ਰਕਾਰ ਦਾ ਵੈਰਾਗ ਹੈ, ਇੱਕ ਇੰਦਰੇ ਵੈਰਾਗ, ਵਸੀਕਾਰ ਵੈਰਾਗ, ਜਤਮਾਨ ਵੈਰਾਗ, ਇਸ ਪ੍ਰਕਾਰ ਤੀਬਰ ਵੈਰਾਗ, ਤੀਬਰ ਸਰ ਵੈਰਾਗ, ਤੀਬਰ ਸਰ ਤਮ ਵੈਰਾਗ। ਸੋ ਤੀਬਰ ਵੈਰਾਗ ਐਸ ਲੋਕ ਦੇ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਕਰ ਲੈਣਾ, ਤੀਬਰ ਤਰ ਵੈਰਾਗ ਹੈ ਕਿ ਸਵਰਗ ਦੇ ਭੋਗਾਂ ਨੂੰ ਵੀ ਝੂਠੇ ਜਾਣ ਕੇ ਉਹਨਾਂ ਦਾ ਤਿਆਗ ਕਰਨਾ। ਤਾਂ ਤੀਬਰ ਤਰ ਸਮ ਵੈਰਾਗ ਹੈ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਨੂੰ ਕਾਂ ਦੇ ਵਿਸ਼ਟਾ ਦੀ ਨਿਆਂ ਜਾਣ ਕੇ ਉਹਨਾਂ ਦਾ ਤਿਆਗ ਕਰਨਾ, ਸੋ ਉਹਦਾ ਨਾਮ ਹੈ ਵੱਡਾ ਵੈਰਾਗ। ਜਿਸ ਵੈਰਾਗ ਦੇ ਪ੍ਰਾਪਤੀ ਕਰਕੇ ਜਿਹਨੂੰ ਸਰਦਾਰ ਰਾਮ ਨਾਮ ਲੱਗੀ, ਜਿਹਨੂੰ ਦੂਜਾ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਜਿਹਨਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਸ਼ਰਧਾ ਲੱਗੀ ਹੈ ਉਹਨਾਂ ਦੀ ਹੋਰ ਚਿੱਤ ਦੀ ਬਿਰਤੀ ਹੋਰ ਕਿਸੇ ਪਾਸੇ ਵੱਲ ਨਹੀਂ ਲੱਗਦੀ। ਉਹਨਾਂ ਨੂੰ ਭਾਵੇਂ ਸਾਰੀ ਧਰਤੀ ਸੋਨਾ ਬਣਾ ਕੇ ਕਿਉਂ ਨਾ ਦੇ ਦੇਈਏ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਕੋਈ ਚੰਗਾ ਨਹੀਂ ਲੱਗਦਾ। ਇਸ ਪ੍ਰਕਾਰ ਐਸੇ ਜਿਹੜੇ ਧਰਤੀ ਪਰ ਤਰਤਮ ਵੈਰਾਗ ਹੈ ਮਾਂ ਉਤਕ੍ਰਿਸ਼ਟ, ਇਹ ਬੜਾ ਭਾਰੀ ਭਲਾ ਹੈ ਜਿਹਨਾਂ ਦੇ ਹਿਰਦੇ ਅੰਦਰ ਇਹ ਪੈਦਾ ਹੋ ਜਾਵੇ। ਪ੍ਰੀਤਮ ਕਿਉਂ,
ਪ੍ਰੀਤਮ ਕਿਉਂ ਵਿਸਰੈ,
ਉਹ ਬੇਨਤੀ ਕਰਦੇ ਨੇ ਕਿ ਪ੍ਰੀਤਮ ਵਾਹਿਗੁਰੂ ਤੂੰ ਸਾਨੂੰ ਕਿਉਂ ਭੁੱਲ ਜਾਵੇਂ, ਕਦੇ ਵਿਸਰਨਾ ਨਾ ਕਰ।
ਹਲ ਤਾਪ ਹੈ ਸਰ ਭਾਰ,
ਸੋ ਇਹ ਅਗਿਆਨ ਰੂਪੀ ਸੂਰਜ ਹੈ, ਇਸ ਦੀ ਰਾਤ ਤੇ ਦਵੈਤ ਰੂਪੀ ਕਿਰਨਾਂ ਨੇ ਹਿਰਦਾ ਰੂਪੀ ਥਲ ਥਾਂ ਪਾਪਰਿਆ ਤੇਰੇ ਵਿਛੋੜੇ ਕਰਕੇ ਸਰ ਬਰਾਬਰ ਭਾਰ ਪੱਟਦੇ, ਪੱਟਦੀ ਨਹੀਂ ਆਈ, ਤਪ ਰਿਹਾ ਹੈ ਤੇਰੇ ਵਿਛੋੜੇ ਕਰਕੇ ਵਾਹਿਗੁਰੂ, ਸਾਡਾ ਹਿਰਦਾ ਰੂਪੀ ਥਾਂ ਕਿਉਂ ਤਪ ਰਿਹਾ ਹੈ? ਸੋ ਜਿਤ ਘਰ ਹਰ ਕੰਤ ਨਾ ਪ੍ਰਗਟਾਈ, ਪੱਟ ਨਗਰ ਤੇ ਗ੍ਰਾਮ। ਸੋ ਪੱਠਾਂ ਦੀ ਨਹੀਂ ਆਈ, ਇਹ ਘਰ ਤੇ ਨਗਰ ਸਾਰੇ ਪ੍ਰਤੀਤ ਹੋ ਰਹੇ ਹਨ, ਤੇਰੇ ਨਾਮ ਪ੍ਰਾਪਤੀ ਹੋਣ ਤੋਂ
ਸਾ ਤਨ ਬਿਨੋ ਕਰੈ
ਸਾ ਉਹ ਤਨ ਜੀਵ ਰੂਪੀ ਜਗਿਆਸੂ ਜਗਿਆਸੂ ਰੂਪੀ ਤਨ ਇਸ ਤਰੀ ਬੇਨਤੀ ਕਰਦੀ ਹੈ ਵਾਹਿਗੁਰੂ ਸਾਖਿਆਤ ਹੋ
ਤਨ ਬਿਨੋ ਕਰੇ ਦੀ
ਤਨ ਇਹ ਜੀਵ ਰੂਪੀ ਇਸਤਰੀ ਬੇਨਤੀ ਕਰਦੀ ਹੈ ਵਾਹਿਗੁਰੂ ਦੇ ਅੱਗੇ
ਗੁਣ ਸਾਰੇ ਦੀ
ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਦੀ ਹੈ
ਗੁਣ ਸਾਰੀ ਪ੍ਰਭ ਪਾਵਾ
ਵਾਹਿਗੁਰੂ ਤੇਰੇ ਗੁਣਾਂ ਨੂੰ ਉਚਾਰਨਾ ਕਰਾਂ ਜਿਸ ਕਰਕੇ ਪ੍ਰਭੂ ਤੈਨੂੰ ਭਾ ਜਾਵਾਂ ਤੈਨੂੰ ਚੰਗੇ ਲੱਗੀਏ
ਸਾਚਾ ਮਹਿਲ ਰਹੇ ਬੈਰਾਗੀ
ਹੇ ਵੈਰਾਗ ਦੇ ਤਹਿਤ ਸਾਰਿਆਂ ਦੇ ਮੋਹ ਤੋਂ ਰਹਿਤ ਵਾਹਿਗੁਰੂ ਤੋਂ ਸੱਚੇ ਸਰੂਪ ਰੂਪੀ ਮਹਿਲ ਵਿੱਚ ਰਹਿੰਦਾ ਹੈ ਸੱਚੇ ਪੁਰੀਆ ਅਵਸਥਾ ਰੂਪੀ ਮਹਿਲ ਵਿੱਚ ਸੱਚਖੰਡ ਰੂਪੀ ਮਹਿਲ ਵਿੱਚ ਰਹਿੰਦਾ ਹੈ ਹੈ ਸਾਰਿਆਂ ਤੋਂ ਵੈਰਾਗ ਨਿਰਲੇਪ ਅਸੰਗ ਨਿਰਮੋਹ ਹੈ ਸਾਰਿਆਂ ਤੋਂ
ਆਵਣ ਦੇਹ ਤਾਵਾ
ਜੇ ਆਉਣ ਦਿਓ ਤੁਸੀਂ ਆਪਣੇ ਪਾਸ ਤਾਂ ਆਉਣਾ ਕਰਾਂ ਰੁਕਾਵਟ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੱਗ ਹਨ ਰਾਹ ਦੇ ਵਿੱਚ ਹੰਸ ਹੇਤ ਲੋਕ ਤੋਂ ਚਾਰੇ ਨਦੀਆਂ ਅੱਗ ਇਹ ਨਦੀਆਂ ਹਨ ਬੜੀਆਂ ਭਾਰੀ ਇਹਨਾਂ ਤੋਂ ਲੰਘ ਕੇ ਆਉਣਾ ਵੀ ਬੜਾ ਮੁਸ਼ਕਲ ਹੈ ਸੰਸਾਰ ਉੱਤੇ ਸਮੁੰਦਰ ਤੋਂ ਕਿਵੇਂ ਲੰਘ ਕੇ ਆਵਾਂ ਰਾਗ ਦੁਆਸ ਰੂਪੀ ਨਾਲਿਆਂ ਤੋਂ ਕਿਵੇਂ ਲੰਘ ਕੇ ਆਵਾਂ ਆਸਾ ਰੂਪੀ ਨਦੀ ਤੋਂ ਕਿਵੇਂ ਲੰਘ ਕੇ ਆਵਾਂ ਫਿਰ ਰਾਜ ਵਿੱਚ ਫੌਜ ਹੈ ਬੜੀ ਭਾਰੀ ਆਸਰੀ ਸੰਪਦਾ ਦੀ ਰਾਗ ਦੁਆਇਤ ਆਸਾ ਕ੍ਰਿਸ਼ਨਾ ਇਸ ਪ੍ਰਕਾਰ ਸਭ ਸਪਰਸ਼ ਰੂਪ ਦਾ ਸੰਦ ਇਹ ਵੱਡੇ ਵੱਡੇ ਯੋਧੇ ਮੁਕਾਬਲੇ ਤੇ ਖੜੇ ਨੇ ਜੇ ਇਹ ਸੱਚੇ ਪਾਤਸ਼ਾਹ ਦੂਰ ਕਰਦੇ ਨੇ ਇਹ ਆਉਣ ਦੇਣ ਤਾਂ ਫਿਰ ਤੇਰੇ ਪਾਸ ਆਉਣਾ ਕਰੀਏ
ਨਿਮਾਣੀ
ਮਾਨ ਤੋਂ ਰਹਿਤ ਹੋ ਰਹੀ ਹੈ ਸਾਡੀ ਬਿਰਤੀ ਵਾਹਿਗੁਰੂ ਤੇਰੇ ਤੋਂ ਬਿਨਾਂ ਕਾਹਦਾ ਮਾਣ ਹੈ ਜਦੋਂ ਅੰਤ ਨੂੰ ਜਮਦੂਤਾਂ ਨੇ ਪਕੜ ਕੇ ਲੈ ਜਾਣਾ ਇਸੇ ਤਰ੍ਹਾਂ ਜੇ ਇੱਥੇ ਕਦੇ ਕਾਮ ਨੇ ਬੇਪਤੀ ਕਰ ਦੇਣੀ ਹੈ ਕਦੇ ਕ੍ਰੋਧ ਨੇ ਬੁਰੀ ਹਾਲਤ ਕਰਾ ਦੇਣੀ ਹੈ ਕਦੇ ਲੋਭ ਨੇ ਉਲਟਾ ਕੇ ਮਾਰਨਾ ਕਦੇ ਮੋਹ ਨੇ ਜੇ ਬੁਰੀ ਹਾਲਤ ਕਰਾਉਣੀ ਹੈ ਤੇ ਜੇ ਕ੍ਰੋਧ ਨੇ ਹੰਕਾਰ ਨੇ ਬੁਰੀ ਹਾਲਤ ਕਰਵਾ ਦੇਣੀ ਹੈ ਤਾਂ ਕਾਹਦਾ ਮਾਣ ਹੈ ਜਿੱਥੇ ਅੰਦਰ ਪੰਜੇ ਵਿਕਾਰ ਨੇ ਉਹਦਾ ਕੋਈ ਮਾਣ ਆਦਰ ਸਤਿਕਾਰ ਨਹੀਂ ਪਤਾ ਨਹੀਂ ਕਿਸ ਮੌਕੇ ਤੇ ਉਹਦੀ ਦੁਰਦਸ਼ਾ ਹੋ ਜਾਣੀ ਹੈ ਵੱਡੇ ਵੱਡੇ ਵਿਚਾਰੇ ਸ੍ਰਿੰਗੀ ਰਿੱਖ ਵਰਗੇ ਬੁਰੀ ਹਾਲਤ ਹੋ ਗਈ ਸੋ ਇੰਦਰ ਦੇਵਤੇ ਵਰਗੇ ਨੇ ਕੀ ਨਰਾਦਰੀ ਹੋਈ ਸੋ ਗੌਤਮ ਤਪਾ ਆਹਲਿਆ ਇਸਤਰੀ ਦੇਖ ਇੰਦਰ ਲੋਭਾਨ ਸਹਿਤ ਸਰੀਰ ਚਿਹਰ ਪਗ ਹੋਏ ਤਾਂ ਮਨ ਪਛੋ ਇਹ ਹਾਲਤ ਹੋਈ ਨਾਰਦ ਵਿਚਾਰੇ ਨੂੰ ਬਾਂਦਰ ਦਾ ਮੂੰਹ ਲਵਾਉਣਾ ਪਿਆ ਵਿਕਾਰ ਦੇ ਵੱਸ ਹੋ ਗਏ ਕੋਈ ਮਾਣ ਕਦੇ ਵੀ ਨਹੀਂ ਕ੍ਰੋਧ ਦੇ ਵੱਸ ਹੋ ਕੇ ਦੁਰਬਾਦਸ਼ਾਹ ਨੂੰ ਵਿਚਾਰੇ ਨੂੰ ਭਟਕਣਾ ਪਿਆ ਅਮਰੀਕ ਦੇ ਪੈਰੀ ਪੈਣਾ ਪਿਆ ਜਿਸ ਨਾਲ ਈਰਖਾ ਕਰਦਾ ਸੀ ਭਾਵੇਂ ਭਗਵਾਨ ਦਾ ਇਹ ਗੁਰੂ ਸੀ ਹੰਕਾਰ ਨੇ ਬੁਰੀ ਹਾਲਤ ਕਰਵਾਈ ਬ੍ਰਹਮਾ ਵਰਗਿਆ ਇਹ ਹਾਲਤ ਹੋਈ ਸੀ ਵਿਚਾਰੇ ਦੀ ਸੋ ਬ੍ਰਹਮਾ ਕਬਲ ਪਾਇਆ ਨਾ ਪਾਇਆ ਉਹ ਕਬਲ ਦਾ ਵੀ ਸਿਰਾ ਨਾ ਪਾ ਸਕਿਆ ਬੁਰੀ ਹਾਲਤ ਹੋਈ ਇਸੇ ਤਰ੍ਹਾਂ ਮੋਹ ਕਰਕੇ ਵਿਸ਼ਿਸ਼ਟ ਮੁਨੀ ਵਿਚਾਰਾ ਰੋਂਦਾ ਫਿਰਦਾ ਰਿਹਾ ਆਪਣੇ ਪੁੱਤਰਾਂ ਦੇ ਮਰਨ ਤੇ ਕੇਸਗੜ ਸਾਹਿਬ ਵਾਲੇ ਥਾਂ ਤੇ ਭਾਰ ਨਾਲ ਮੱਥਾ ਮਾਰਨ ਲੱਗਾ ਸੀ ਇਸੇ ਤਰ੍ਹਾਂ ਸੋ ਕਾਮ ਕ੍ਰੋਧ ਲੋਭ ਕਰਕੇ ਜਿਹੜਾ ਵਿਸ਼ਵਾਮਿੱਤਰ ਸੀ ਇਹ ਸੂਰ ਬਣ ਕੇ ਤੇ ਜਾ ਕੇ ਇਹ ਹਰੀ ਚੰਦ ਦਾ ਬਾਲ ਪੱਟਣ ਲੱਗ ਪਿਆ ਸੀ ਸੂਰ ਬਣ ਕੇ ਇਹ ਲੋਭਰੇ ਹਾਲਤ ਕੀਤੀ ਸੂਰ ਬਣ ਗਿਆ ਵਿਸ਼ਟਾ ਖਾਣ ਵਾਲਾ ਇਸ ਵਾਸਤੇ ਜਦੋਂ ਤੱਕ ਇਹ ਵਿਕਾਰ ਨੇ ਤੇਰੀ ਵਾਹਿਗੁਰੂ ਪ੍ਰਾਪਤੀ ਕੋਈ ਮਾਣ ਆਦਰ ਸਤਿਕਾਰ ਨਹੀਂ ਨਿਮਾਣੀ ਹੈ ਜ਼ਿੰਦਗੀ ਮਾਣ ਤੋਂ ਰਹਿਤ ਹੈ ਨਿਪਾਣੀ ਕੋਈ ਪਾਣ ਬਲ ਨਹੀਂ ਵਿਵੇਕ ਤੇ ਬੰਦ ਤੋਂ ਹੀਣੇ ਹੈ ਵਾਹਿਗੁਰੂ ਤੇਰੇ ਤੋਂ ਬਿਨਾ
ਕਿਉਂ ਪਾਵੈ ਸੁਖ ਮਹਿਲੀ
ਹਰਮਿਨ ਹਰੀ ਜੀ ਤੇਰੇ ਤੋਂ ਬਿਨਾ ਤੇਰੇ ਮਹਿਲਾਂ ਦਾ ਸੁੱਖ ਕਿਵੇਂ ਪ੍ਰਾਪਤ ਕਰ ਲਈਏ ਤੇਰੇ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਤਾਂ ਹੁੰਦੀ ਨਹੀਂ ਕਿਵੇਂ ਤੈਨੂੰ ਪ੍ਰਾਪਤ ਹੋਈਏ ਇਹ ਮਹਿਲੀ ਜਿਹੜੇ ਜਗਿਆਸੂ ਹੈ ਕਿਵੇਂ ਤੈਨੂੰ ਪ੍ਰਾਪਤ ਹੋ ਸਕੇ
ਨਾਨਕ ਜੇਠ ਜਾਣੈ ਤਿਸ ਜੈਸੀ
ਜੇਠ ਤੇ ਮਹੀਨੇ ਦੁਆਰਾ ਕਹਿੰਦੇ ਹਨ ਕਿ ਜੇਠ ਵੱਡਾ ਵੈਰਾਗ ਮਨ ਵਿੱਚ ਹੋਵੇ ਜਾਣ ਲਵੇ ਤਿਸ ਵਾਹਿਗੁਰੂ ਨੂੰ ਤਾਂ ਇਹ ਜੀਵ ਰੂਪੀ ਇਸਤਰੀ ਵੀ ਤਿਸ ਵਾਹਿਗੁਰੂ ਜੈਸੀ ਬਣ ਜਾਂਦੀ ਹੈ ਫਰਕ ਨਹੀਂ ਕੋਈ ਰਹਿ ਜਾਂਦਾ ਹਰ ਹਰ ਜਨ ਦੂਈ ਏਕ ਹੈ ਮੇਰੇ ਵਿਚਾਰ ਕਸ਼ ਨਾ ਹੈ ਜਲ ਤੇ ਉਪਜ ਤੰਗ ਦਿਓ ਜਲ ਹੀ ਜਿਖੈ ਸਮਾਹ ਹੈ ਸੋ ਇਸ ਪ੍ਰਕਾਰ ਹਰ ਕਾ ਸੇਵਕ ਸੋ ਹਰ ਜਿਹਾ ਵੇਦਨਾ ਜਾਣੋ ਮਾਨ ਜਿਹਾ ਫਰਕ ਨਹੀਂ ਕੋਈ ਰਹਿ ਜਾਂਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਰੂਪ ਸੋ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਬੀਬੀ ਚੰਦ ਛੀਨਾ ਗੁਰੂ ਕਾ ਛੀਨਾ ਗੁਰਸਿੱਖਾ ਕੇਵਲ ਕਹਿਣ ਮਾਤਰ ਤੇਰਾ ਤੇ ਸਾਡਾ ਬਾਹਰਲੇ ਸਰੀਰ ਦੋ ਅਲੈਦਾ ਅਲੈਦਾ ਹਨ ਅੰਦਰੋਂ ਤੇਰੀ ਜੋਤ ਸਾਡੇ ਵਿੱਚ ਮਿਲ ਚੁੱਕੀ ਸਾਡਾ ਤੇ ਤੇਰਾ ਅੰਦਰੋਂ ਫਰਕ ਨਹੀਂ ਕੋਈ ਰਹਿ ਗਿਆ ਭਾਈ ਪਾਰੋ ਸਵਾਸ ਸਵਾਸ ਸਿਮਰਨ ਕਰਨ ਵਾਲਿਆ, ਸੋ ਰੋਮ ਰੋਮ ਜਾਪ ਕਰਨ ਵਾਲਿਆ, ਹੋਰ ਮੰਗ ਮੰਗਦਾ ਹੈ, ਇਸ ਤੋਂ ਵੱਡੀ ਹੋਰ ਕੋਈ ਅਵਸਥਾ ਨਹੀਂ। ਇੱਕੋ ਇੱਕ ਹੈ ਕਿ ਆਪਣਾ ਪੰਜ ਭੂਤ ਸਰੀਰ ਤਿਆਗ, ਆਪਾਂ ਦੋਵੇਂ ਸਤਿਗੁਰੂ ਰਾਮਦਾਸ ਦੇ ਹਿਰਦੇ ਚ ਬੈਠ ਕੇ ਸੰਸਾਰ ਦੀ ਕਲਿਆਣ ਕਰੀਏ। ਭਾਈ ਪਾਰੋ ਪਰਮਹੰਸ ਆਪਣੇ ਪਿੰਡ ਗਿਆ ਡੱਲੇ, ਜਾ ਕੇ ਸਾਰੀਆਂ ਹੀ ਚੀਜ਼ਾਂ ਗੁਰਮੁਖਾਂ ਨੂੰ ਵੰਡ ਦਿੱਤੀਆਂ। ਜੋ ਘੋੜੀ ਸੀ ਬਹੁਤ ਗੁਣਾਂ ਵਾਲੀ, ਉਹ ਸਤਿਗੁਰੂ ਜੀ ਦੇ ਚਰਨਾਂ ਭੇਜ ਕੇ ਗੋਇੰਦਵਾਲ ਸਾਹਿਬ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਿਹਰੇ ਤੇ ਕੱਪੜਾ ਪਾ ਕੇ ਆਪਣਾ ਸਰੀਰ ਤਿਆਗ ਦਿੱਤਾ, ਸਰੀਰ ਵੀ ਵੱਖਰਾ ਨਹੀਂ ਰਹਿਣ ਦਿੱਤਾ, ਆਪਣੇ ਵਿੱਚ ਅਭੇਦ ਕਰ ਲਿਆ। ਭਾਈ ਪਾਰੂ ਉਹ ਪਰਮੇਸ਼ਰ ਜੈਸੇ ਹੀ ਬਣ ਜਾਂਦੇ ਹਨ ਜਿਹੜੇ ਵਾਹਿਗੁਰੂ ਨੂੰ ਜਾਣ ਲੈਂਦੇ ਹਨ।
ਕਰਮ ਮਿਲੈ ਗੁਣ ਗਹਿਲੀ,
ਪਰ ਕਰਮ ਭਾਗਾਂ ਵਾਲਿਆਂ ਨੂੰ ਇਹ ਦਾਸ ਮਿਲਦੀ ਹੈ, ਜਿਨ੍ਹਾਂ ਦੇ ਭਾਗ ਚੰਗੇ ਹਨ ਉਹਨਾਂ ਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦੀ ਬਿਰਤੀ ਨੂੰ ਗਹਿਲੀ ਆਪਣੇ ਵਿੱਚ ਗ੍ਰਹਿਣ ਕਰਕੇ ਪਕੜ ਕੇ ਲੀਨ ਕਰ ਲਿਆ ਹੈ। ਬਾਹਾਂ ਪਕੜ ਠਾਕੁਰ ਹਉ ਕਿੱਡੀ, ਗੁਣ ਅਵਗਣ ਨਾ ਪਛਾਣੇ। ਸੋ ਮੋਹੇ ਅਨਾਸ ਗਰੀਬ ਨੇ ਮਾਨੀ, ਕੰਤ ਪਕੜ ਹਮ ਕੀਨੀ ਰਾਨੀ। ਸੋ ਪਰ ਜਿਹੜੀ ਕੇਵਲ ਕਰਮ ਕਾਂਡ ਦੇ ਵਿੱਚ ਮਿਲੀ ਹੋਈ ਹੈ, ਜਿਹਨਾਂ ਦੀ ਬਿਰਤੀ ਨਿਤ ਨਿਮਿਤ ਪ੍ਰਾਸਤਿਕ ਕਰਮਾਂ ਦੇ ਵਿੱਚ ਕਰਮ ਕਾਂਡ ਦੇ ਵਿੱਚ ਜਿਹੜੇ ਮਿਲੇ ਹੋਏ ਨੇ, ਉਹਨਾਂ ਨੂੰ ਤਾਂ ਤਿੰਨਾਂ ਗੁਣਾਂ ਨੇ ਗਹਿਲੀ ਪਕੜਿਆ ਹੋਇਆ, ਉਹ ਤਿੰਨਾਂ ਗੁਣਾਂ ਦੀ ਪਕੜ ਵਿੱਚ ਹੈ। ਇਸ ਵਾਸਤੇ ਕਰਮ ਕਾਂਡ ਤੋਂ ਉੱਚੇ ਹੋਣਾ ਪਵੇਗਾ, ਉਪਾਸ਼ਨਾ ਭਗਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਜਿਹੜਾ ਕਰੇਗਾ। ਭਾਗਾਂ ਵਾਲੇ ਜਿਹੜੇ ਮਿਲਣਗੇ ਸਭ ਗੁਣਾਂ ਦੇ ਸਹਿਤ, ਉਹਨਾਂ ਦੀ ਬਿਰਤੀ ਨੂੰ ਗ੍ਰਹਿਣ ਕਰਕੇ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ। ਵਾਹਿਗੁਰੂ ਨੇ ਜੇਠ ਦਾ ਮਹੀਨਾ ਉਹਨਾਂ ਨੂੰ ਭਲਾ ਪ੍ਰਾਪਤ ਹੋਇਆ।
ਆਸਾੜ ਭਲਾ,
ਹਾੜ ਦਾ ਮਹੀਨਾ ਇਹ ਬੜਾ ਭਾਰੀ ਭਲਾ ਹੈ, ਚੰਗਾ ਹੈ।
ਸੂਰਜ ਗਗਨ ਤਪੈ,
ਸੂਰਜ ਜਿਹੜਾ ਹੈ ਗਗਨ ਆਕਾਸ਼ ਦੇ ਵਿੱਚ ਬੜਾ ਭਾਰੀ ਤਪਦਾ ਹੈ, ਬਹੁਤ ਗਰਮੀ ਪਾਉਂਦਾ ਹੈ ਆਪਣੀ।
ਧਰਤੀ ਦੁੱਖ ਸਹਿ,
ਧਰਤੀ ਗਰਮੈਸ਼ ਦਾ ਧੁੱਪ ਦਾ ਬੜਾ ਦੁੱਖ ਸਹਾਰਦੀ ਹੈ।
ਸੋਖ ਹੈ ਅਗਨ ਪਖੈ,
ਅੱਗ ਵਰਗੀ ਤੇਜ਼ ਧੁੱਪ ਜਿਹੜੀ ਹੈ ਇਹ ਬਿਰਸ਼ਾਂ ਦੇ ਵਿੱਚੋਂ ਤੇ ਕਖਾਲਕ ਦੇ ਵਿੱਚੋਂ ਰਸ ਸੁਕਾਈ ਜਾਂਦੀ ਤੇ ਪਖੈ। ਸੋ ਪੱਖ ਲਾਉਂਦੇ ਹਨ ਵੱਡੇ ਭਾਰੀ ਪੱਖ ਲਾਉਂਦੇ ਹਨ। ਸੋ ਜੇ ਕਿਤੇ ਦੂਰ ਵੇਖੀਏ ਦੁਪਹਿਰੇ ਤਾਂ ਉਹ ਬੁਖਾਰਾਤ ਚ ਬਣ ਬਣ ਕੇ ਐਸੇ ਉੱਡਦੇ ਪ੍ਰਤੀਤ ਹੁੰਦੇ ਨੇ ਜਿਵੇਂ ਕੋਈ ਨਦੀ ਵਗ ਰਹੀ ਹੈ ਤੇ ਉਸ ਦੀਆਂ ਪਾਣੀ ਦੀਆਂ ਲਹਿਰਾਂ ਪ੍ਰਤੀਤ ਹੁੰਦੀਆਂ ਨੇ। ਮਤਲਬ ਕਿ ਕ੍ਰਿਸ਼ਨਾ ਦਾ ਪਾਣੀ ਵੀ ਉਸ ਨੂੰ ਕਹੀਦਾ, ਨੇੜੇ ਜਾ ਕੇ ਤੱਕੀਏ ਤਾਂ ਕੁਛ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਪੱਖ ਲਾਉਂਦੇ ਹਨ ਬੜੇ ਭਾਰੀ, ਅੱਗ ਵਰਗੀ ਧੁੱਪ ਪੈਂਦੀ ਹੈ, ਦ੍ਰਿਸ਼ਾਂ ਵਿੱਚੋਂ ਰਸ ਸੁੱਕਦਾ ਜਾ ਰਿਹਾ ਹੈ।
ਅਗਨ ਦਾ ਸੁੱਖ,
ਜਿਹੜਾ ਅਗਨ ਅੱਗ ਵਰਗੀ ਧੁੱਪ ਹੈ ਇਹ ਜਿਹੜਾ ਰਸ ਹੈ ਦ੍ਰਿਸ਼ਾਂ ਵਿੱਚ ਉਹ ਸੁਕਾ ਰਹੀ ਹੈ।
ਮਰੀਆ ਧੋਖਾ,
ਧੁੱਖ ਧੋਕੇ ਗਰਮਾਇਸ਼ ਦੇ ਨਾਲ ਮਰਨਾ ਪੈਂਦਾ ਧੋਖਿਆਂ ਤੇ ਸੰਸਿਆਂ ਦੇ ਵਿੱਚ।
ਵੀ ਸੋ ਕਿਰਤ ਨਹਾਰੇ,
ਅੱਜ ਭਲਾ ਸੂਰਜ ਤਪਿਆ ਸੀ ਭੜਕੇ ਹੀ ਹਟ ਜਾਂਦਾ, ਪਰ ਇਹ ਜਿਹੜਾ ਸੂਰਜ ਫਿਰ ਵੀ ਇਹ ਧੁੱਖ ਪਾ ਕੇ ਦ੍ਰਿਸ਼ਾਂ ਵਿੱਚੋਂ ਰਸ ਸੁਕਾਉਣ ਦੇ ਕਿਰਤ ਕੰਮ ਨੂੰ ਕੰਮ ਤੋਂ ਫਿਰ ਵੀ ਨਹੀਂ ਹਾਰ, ਰੋਜ਼ ਸਗੋਂ ਹੋਰ ਗਰਮੀ, ਅਗਲੇ ਦਿਨ ਹੋਰ ਤੇਜ਼ੀ ਨਾਲ ਗਰਮੀ ਇਹ ਪਾ ਰਿਹਾ ਹੈ।
ਰਥ ਫਿਰੈ ਛਾਇਆ ਧਨ ਤੱਕ,
ਸੋ ਇਹ ਸੂਰਜ ਦਾ ਰਥ ਜਦੋਂ ਫਿਰਨ ਲੱਗਦਾ ਹੈ ਤਾਂ ਉਸ ਮੌਕੇ ਤੇ ਛਾਂ ਦੇ ਤਾਈਂ ਤੱਕਦੇ ਹਨ ਸਾਰੇ ਜੀਵ ਰੂਪੀ ਧਨ ਇਸਤਰੀਆਂ ਕਿ ਛਾਂ ਜੇ ਰਥ ਫਿਰ ਜਾਵੇ ਸੂਰਜ ਦਾ ਤੇ ਬ੍ਰਿਸ਼ ਦਾ ਪਰਛਾਵਾਂ ਦੂਜੇ ਦਾ ਨੂੰ ਚਲਾ ਜਾਵੇ, ਫਿਰ ਉਹ ਸ਼ਾਮ ਨੂੰ ਤੱਕ ਕੇ ਉਸ ਪਾਸੇ ਵੱਲ ਹੁੰਦੇ ਹਨ।
ਤੀਡ ਲਵੇ ਮੰਝ ਬਾਰੇ,
ਧੁੱਪ ਤੋਂ ਬਚਣ ਵਾਸਤੇ ਸ਼ਾਮ ਦੀ ਭਾਲ ਕਰਦੇ ਹਨ। ਜਿਵੇਂ ਜਿਵੇਂ ਸੂਰਜ ਦਾ ਰਸ ਫਿਰਦਾ ਹੈ ਤਿਵੇਂ ਤਿਵੇਂ ਪਰਛਾਵੇਂ ਦੂਜੇ ਪਾਸੇ ਉੱਠਦੇ ਹਨ, ਤਿਵੇਂ ਤਿਵੇਂ ਉਸ ਸ਼ਾਮ ਨੂੰ ਭਾਲ ਭਾਲ ਕੇ ਲੋਕੀ ਸ਼ਾਮੇ ਬੈਠਦੇ ਹਨ। ਤੀਡ ਲਵੇ, ਆ ਟਿੱਡੇ ਬੋਲਦੇ ਹਨ ਮੰਝ ਬਾਰੇ, ਉਜਾੜਾਂ ਵਿੱਚ ਜਦੋਂ ਬਹੁਤੀ ਗਰਮੀ ਹੋਵੇ ਦੁਪਹਿਰੇ, ਉਸ ਮੌਕੇ ਤੇ ਟਿੱਡੇ ਬੜੇ ਬੋਲਦੇ ਆ ਉੱਚੀ ਉੱਚੀ ਆਵਾਜ਼ ਦੇ ਨਾਲ, ਇਹ ਵੀ ਬੋਲ ਰਹੇ ਹਨ।
ਅਵਗਣ ਬਾਦ ਚਲੀ ਦੁੱਖ ਆ ਗਿਆ,
ਐਸੇ ਹਾੜ ਦੇ ਮਹੀਨੇ ਦੇ ਵਿੱਚ ਜਿਹੜੀ ਜੀਵ ਰੂਪੀ ਇਸਤਰੀ ਅਵਗਣਾਂ ਪੱਲੇ ਬੰਨ ਕੇ ਚੱਲੀ ਹੈ ਨਾ ਪ੍ਰਲੋਕ ਨੂੰ, ਉਹਨੂੰ ਬੜਾ ਭਾਰੀ ਅੱਗੇ ਜਾ ਕੇ ਦੁੱਖ ਮਿਲੇਗਾ।
ਸੂਰਜ ਗਗਨ ਤਪੈ,
ਸੁੱਖ ਤੇ ਸਾਸ਼ ਸੰਭਾਲੇ, ਸੁੱਖ ਉਸ ਨੂੰ ਪ੍ਰਾਪਤ ਹੋਵੇਗਾ ਜੋ ਸੱਚੇ ਨਾਮ ਨੂੰ ਚੇਤੇ ਕਰਨਗੇ ਹਾੜ ਦੇ ਮਹੀਨੇ ਦੇ ਵਿੱਚ। ਆ ਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਸੁੱਖ ਉਹਨਾਂ ਨੂੰ ਜਿਨ੍ਹਾਂ ਨੇ ਸੱਚੇ ਨਾਮ ਨੂੰ ਚੇਤੇ ਕੀਤਾ ਹੈ।
ਨਾਨਕ ਜਿਸ ਨੂੰ ਇਹ ਮਨ ਦੀਆ,
ਸੋ ਜਿਸ ਜਿਨ੍ਹਾਂ ਨੇ ਇਹ ਮਨ ਪਰਮੇਸ਼ਰ ਨੂੰ ਦੇ ਦਿੱਤਾ ਹੈ,
ਮਰਨ ਜੀਵਨ ਪ੍ਰਭ ਨਾਲੇ,
ਉਹ ਜਿਉਂਦੇ ਵੀ ਵਾਹਿਗੁਰੂ ਦੇ ਨਾਲ ਮਿਲੇ ਹੋਏ ਨੇ ਤੇ ਮਰਨ ਤੋਂ ਬਾਅਦ ਵੀ ਵਾਹਿਗੁਰੂ ਦੇ ਨਾਲ ਹੀ ਮਿਲਣ, ਉਹਨਾਂ ਦਾ ਜੰਮਣਾ ਤੇ ਮਰਨਾ ਪਰਮੇਸ਼ਰ ਦੇ ਨਾਲ ਹੀ ਜੁੜਿਆ ਹੋਇਆ ਹੈ, ਜਾਣਨਾ ਕਰੋ। ਸੋ ਇਸ ਪ੍ਰਕਾਰ ਫਿਰ ਫਰਮਾਉਂਦੇ ਹਨ ਆਰੰਭ ਤੋਂ
ਆਸਾੜ ਪਲਾ,
ਆ ਨਾਮ ਹੈ ਚਾਰ ਚਫੇਰੇ ਦਾ, ਚਾਰ ਚਫੇਰੇ ਉਹ ਸਾੜੀ ਸਾੜ ਜਿੱਥੇ ਪਵੇ, ਤੱਤੀ ਲੋਹਾਂ ਚੱਲਣ, ਬਹੁਤ ਗਰਮੈਸ਼ ਪਵੇ, ਇਸ ਵਾਸਤੇ ਅਗਿਆਨ ਸੂਰਜ ਦੀ ਦੇ ਰਾਲ ਦਵਾਇਕ ਕਿਰਨਾਂ ਦੇ ਨਾਲ ਚਾਰ ਚਫੇਰੇ ਸਾੜੀ ਸਾੜ ਪੈ ਰਿਹਾ ਹੈ, ਪੱਖ ਲਾ ਰਹੇ ਹਨ ਬੜੇ ਭਾਰੀ। ਸੋ ਇਹ ਬੜਾ ਭਲਾ ਭਲਾ ਨਾਮ ਬਹੁਤੇ ਦਾ ਹੈ, ਬਹੁਤਾ ਹੀ ਸਾੜ ਹੀ ਸਾੜ ਚਫੇਰੇ ਪੈ ਰਿਹਾ ਹੈ।
ਸੂਰਜ ਗਗਨ ਤਪੈ,
ਅਗਿਆਨ ਰੂਪੀ ਸੂਰਜ ਹਿਰਦੇ ਰੂਪੀ ਆਕਾਸ਼ ਦੇ ਵਿੱਚ ਤਪ ਰਿਹਾ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਅਗਿਆਨ ਰੂਪੀ ਸੂਰਜ ਤਪ ਰਿਹਾ ਹੈ, ਸੋ ਤ੍ਰਿਸ਼ਨਾ ਦੀ ਤਪਸ਼ ਹੈ ਬੜੀ ਭਾਰੀ। ਸੋ ਉਹ ਬੜਾ ਭਾਰੀ ਉਹਨਾਂ ਦਾ ਚਿੱਤ ਤਪਸ਼ ਦੇ ਸਹਿਤ ਹੈ, ਪੱਖ ਲਾਉਂਦੇ ਹਨ, ਆਸਾ ਦੇ ਹੜ੍ਹ ਵਗ ਰਹੇ ਹਨ ਜਿੱਥੇ ਬੜੇ ਭਾਰੀ, ਚਾਰ ਚਫੇਰੇ ਸਾੜੀ ਸਾੜ ਪੈ ਰਹੀ ਹੈ।
ਧਰਤੀ ਦੁੱਖ ਸਹਿ,
ਇਹ ਬੁੱਧੀ ਰੂਪੀ ਧਰਤੀ ਬੜਾ ਦੁੱਖ ਸਹਾਰਦੀ ਹੈ, ਜਿਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਤਪਸ਼ ਹੈ ਉਹਨਾਂ ਦੀ ਬੁੱਧੀ ਬਹੁਤ ਦੁੱਖ ਸਹਾਰਦੀ, ਹਰ ਮੌਕੇ ਤੇ ਸਹਿਸ ਖੱਟੇ ਲੱਕ ਉੱਠ ਆਵੈ, ਤ੍ਰਿਪਤ ਨਾ ਆਵੈ, ਮਾਇਆ ਪਾਤਸ਼ਾਹ ਪਾਵੈ।
ਸੋਖ ਹੈ ਅਗਨ ਭਖੈ,
ਸੋ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਭਖਾ ਖਾਈ ਜਾ ਰਹੀ ਹੈ, ਇਹ ਸੁਕਾ ਰਹੀ ਹੈ ਪ੍ਰੇਮ ਰੂਪੀ ਰਸਤੇ, ਵਿਰਸ਼ਾ ਵਿੱਚ ਜਿਵੇਂ ਰਸ ਸੁਕਾਉਂਦਾ ਹੈ ਸੂਰਜ ਹਾਰਦਾ, ਇਸੇ ਤਰ੍ਹਾਂ ਪ੍ਰੇਮ ਰੂਪੀ ਜਿਹੜਾ ਰਸ ਹੈ ਇਸ ਨੂੰ ਸੁੱਖ ਹੈ ਸੁਕਾ ਰਿਹਾ ਹੈ। ਸੋ ਤ੍ਰਿਸ਼ਨਾ ਦੀ ਅੱਗ ਭਖ ਰਹੀ ਖਾ ਰਹੀ ਹੈ ਜੀਆਂ ਦੇ ਸਾਈ,
ਅਗਨ ਰਸ ਸੁੱਖ ਹੈ।
ਸੋ ਅਗਨ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਇਹ ਪ੍ਰੇਮ ਰੂਪੀ ਰਸ ਨੂੰ ਜਾਂ ਸੁਭ ਗੁਣਾਂ ਦੇ ਰਸ ਨੂੰ ਬੁੱਧੀ ਦੇ ਅੰਦਰੋਂ ਸੁੱਖ ਹੈ ਸੁਕਾ ਰਿਹਾ ਹੈ।
ਮਰਿਆ ਧੋਖਾ,
ਸੰਸਿਆ ਦੇ ਵਿੱਚ ਜੀਵ ਮਰ ਰਹੇ ਹਨ, ਪ੍ਰਮਾਣ ਪ੍ਰਮੇਤ ਵਿਪਰਜੀ ਆਦਿਕ ਜਿਹੜੇ ਸੰਸੇ ਹਨ ਇਹਨਾਂ ਧੋਖਿਆਂ ਦੇ ਵਿੱਚ ਜੰਮਣ ਮਰ ਦੇ ਵਿੱਚ ਜੀਵ ਪੈ ਰਹਿੰਦੇ ਹਨ।
ਵੀ ਸੋ ਕਿਰਤ ਨਹਾਰੇ,
ਉਹ ਜਿਹੜਾ ਅਗਿਆਨ ਰੂਪੀ ਸੂਰਜ ਰਾਗ ਦੁਆਕ ਤੇ ਕਿਰਨਾਂ ਦੇ ਨਾਲ ਪਿਛਲਾ ਤਪਸ਼ ਪਾਉਣ ਵਾਲਾ, ਫਿਰ ਵੀ ਉਹ ਆਪਣੀ ਤਪਸ਼ ਪਾਉਣ ਦੀ ਕਿਰਤ ਵੱਲੋਂ ਹਾਰਦਾ ਨਹੀਂ, ਹੋਰ ਸਗੋਂ ਬਹੁਤੀ ਤੋਂ ਬਹੁਤੀ ਤਪਸ਼ ਪਾਈ ਜਾ ਰਿਹਾ ਹੈ।
ਰਥ ਫਿਰੈ ਛਾਇਆ ਧਨ ਤਾਕੈ,
ਰਥ ਫਿਰੈ। ਸੋ ਨੌ ਹਾਰ ਤੋਂ ਲੈ ਕੇ ਖਾਲਸਾ ਜੀ ਇਹ ਰਥ ਸੂਰਜ ਦਾ ਫਿਰ ਜਾਂਦਾ ਹੈ, ਨੌ ਹਾਰ ਤੋਂ ਲੈ ਕੇ ਨੌ ਕੋਹ ਤੱਕ, ਸੋ ਦੱਖਣ ਵੱਲੋਂ ਸੂਰਜ ਚਲਾ ਜਾਂਦਾ ਹੈ, ਉਹਨੂੰ ਦਖਨੈਣ ਕਹਿੰਦੇ ਛੇ ਮਹੀਨੇ, ਉਹ ਠੰਡ ਦੇ ਦਿਨ ਮੰਨੇ ਹਨ। ਸੋ ਤੇ ਨੌ ਕੋਹ ਤੋਂ ਲੈ ਕੇ ਅੱਠ ਹਾਰ ਤੱਕ ਜਾਂ ਨੌ ਹਾਰ ਤੱਕ ਉੱਤਰ ਵੱਲ ਨੂੰ ਸੂਰਜ ਰਹਿੰਦਾ ਹੈ, ਸੋ ਇਹਨੂੰ ਉਪਰਾਇਣ ਕਿਹਾ ਹੈ। ਦੋ ਆਇਣ ਬਣਾਉਂਦੇ ਹਨ ਸਾਲ ਦੇ, ਛੇ ਛੇ ਮਹੀਨਿਆਂ ਦਾ ਇੱਕ, ਸੋ ਇਹਨਾਂ ਦੇ ਵਿੱਚ ਸੂਰਜ ਬਹੁਤਾ ਤੱਪਦਾ ਹੈ ਉਤਰਾਇਣ ਵਿੱਚ, ਦਖਨੈਣ ਵੱਲ ਨੂੰ ਜਦੋਂ ਜਾਵੇ ਤਾਂ ਤਪਸ਼ ਘੱਟ ਹੁੰਦੀ ਹੈ, ਜਦੋਂ ਰਥ ਫਿਰਦਾ ਹੈ। ਸੋ ਇਸ ਪ੍ਰਕਾਰ ਰਥ ਕਿਹੜਾ ਫਿਰਿਆ, ਅਗਿਆਨ ਰੂਪੀ ਸੂਰਜ ਦਾ ਰਥ ਕਿਹੜਾ ਫਿਰਨਾ ਹੈ, ਜਿਹੜਾ ਅਗਿਆਨ ਦੀ ਨਿਵਿਰਤੀ ਹੋਣੀ ਹੈ ਤੇ ਸ਼ਾਂਤੀ ਰੂਪੀ ਛਾਂ ਨੂੰ ਤੇ ਜੀਵ ਰੂਪੀ ਜਿਹੜੀਆਂ ਇਸਤਰੀਆਂ ਹਨ ਇਹ ਤੱਕਦੀਆਂ ਹਨ।
ਡੀਡ ਲਵੈ ਮੰਜ ਬਾਰੇ,
ਅਗਿਆਨ ਦੀ ਜਿਹੜੀ ਨਿਵਿਰਤੀ ਹੋਣੀ ਹੈ, ਗਿਆਨ ਦੀ ਪ੍ਰਾਪਤੀ ਹੋਣੀ ਹੈ, ਮਨ ਦੇ ਸੰਕਲਪ ਵਿਕਲਪ ਰੂਪੀ ਇਹ ਜਿਹੜੇ ਤੀਰ ਟਿੱਡੇ ਹਨ ਵਿੰਡੇ ਹਨ ਇਹ ਲਵੈ ਬੋਲ ਰਹੇ ਹਨ, ਮੰਜ ਬਾਰੇ ਹਿਰਦੇ ਰੂਪੀ ਉਜਾੜ ਦੇ ਵਿੱਚ ਇਹ ਬੋਲ ਰਹੇ ਹਨ।
ਅਵਗਣ ਬਾਦ ਚਲੀ ਦੁੱਖ ਆ ਗਏ,
ਅਵਗਣਾਂ ਨੂੰ ਬੰਨ ਕਰਕੇ ਚੱਲੀ ਹੈ ਜੀਵ ਰੂਪੀ ਇਸਤਰੀ, ਉਹਨੂੰ ਅੱਗੇ ਪ੍ਰਲੋਕ ਦੇ ਬੜਾ ਹੀ ਭਾਰੀ ਦੁੱਖ ਲੱਗੇਗਾ।
ਸੁੱਖ ਤਿਸ ਸਾਚ ਸੰਭਾਲੇ,
ਉਸ ਨੂੰ ਹੈ ਜਿਹੜਾ ਸੱਚੇ ਨਾਮ ਨੂੰ ਚੇਤੇ ਕਰੇ, ਸੱਚੇ ਵਾਹਿਗੁਰੂ ਨੂੰ ਯਾਦ ਕਰੇ। ਜੋ
ਨਾਨਕ ਜਿਸ ਨੂੰ ਇਹ ਮਨ ਦੀਆ,
ਪਿਆਰੇ ਨੇ ਇਹ ਮਨ ਹੀ ਗੁਰੂ ਕੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਹੈ,
ਮਰਨ ਜੀਵਨ ਪ੍ਰਭ ਨਾਲੇ,
ਉਹ ਜੀਵਤ ਭਾਵ ਤੋਂ ਮਰ ਗਏ ਹਨ, ਦੇਹ ਦਿਹਾਸ ਤੋਂ ਪਰੇ ਹੋ ਗਏ ਹਨ, ਉਹ ਪ੍ਰਭੂ ਉਹਨਾਂ ਦੇ ਨਾਲ ਹੈ, ਉਹ ਪ੍ਰਭੂ ਦੇ ਨਾਲ ਹਰ ਮੌਕੇ ਤੇ ਅਭੇਦ ਹੋ ਗਏ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਜ਼ਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿ ਗੁਰਬਾਨ। ਵੀਹ ਵਾਲੇ ਦਿਨ ਅੰਮ੍ਰਿਤ ਪ੍ਰਚਾਰ ਹੈ ਇਤਵਾਰ ਨੂੰ, ਜਿਹੜੇ ਹੁਣ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਅੰਮ੍ਰਿਤ ਛੱਕ ਕੇ ਮਾਈ ਭਾਈ ਗੁਰੂ ਵਾਲੇ ਬਣੋ, ਸੱਚੇ ਪਾਤਸ਼ਾਹ ਜੀ ਜੰਮਣ ਮਨ ਤੋਂ ਰਹਿਤ ਕਰਨਗੇ, ਉਹਨਾਂ ਦੇ ਸਹਿਤ ਹੋ ਕੇ ਪ੍ਰਲੋਕ ਨੂੰ ਚੱਲਾਂਗੇ, ਤਾਂ ਫਿਰ ਗੁਰਮੁਖ ਦਰਗੇ ਸੁਰਖਰੂ ਵੇ ਮੁੱਖ ਕਾਲਾ, ਸੋ ਸੁਰਖਰੂ ਲਾਲ ਚਿਹਰੇ ਸਹਿਤ ਦਰਗਾਹ ਵਿਚ ਪਹੁੰਚਾਂਗੇ, ਸੱਚੇ ਪਾਤਸ਼ਾਹ ਆਪਣੇ ਵਿਚ ਅਭਿਹਤ ਕਰਨਗੇ, ਜੰਮਣ ਮਨ ਤੋਂ ਰਹਿਤ ਹੋਵਾਂਗੇ।
ਅਵਗਣ ਬਾਦ ਚਲੀ ਦੁੱਖ ਆ ਗਏ ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ। ਵਾਹਿਗੁਰੂ ਜੀ ਕਾ ਖਾਲਸਾ।